ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਪਾਨੀ ਪੱਖਾ ਪੀਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰਾ ਇਹੋ ਬਿਸਰਾਮ ਨਿਧ ਪਾਈ ਪਾਣੀ ਪੱਖਾ ਪੀਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰਾ ਇਹੋ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਾਤੂ ਦੀਜਾ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਦੀ ਮੋਹ ਮਾਨ ਛੂਟਾ ਬਿਨ ਸਜਾਈ ਪਰਮਾਈ ਆਨੰਦ ਰੂਪ ਰਵਿਓ ਸਭ ਮਦੇ ਜਗ ਕਦ ਪੀਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਕ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀਹਾ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀਹਾ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰ ਸਨਮਾਨ ਗੁਰੂ ਸਾਜੀ ਮਜਾਜੀ ਗੁਰੂ ਖਾਲਸਾ ਸਤਿਗੁਰ ਜੀ ਆਪ ਧੰਤਾ ਦੇ ਜੀ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਸ੍ਰੀ ਲੋਕਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀ ਵਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਕਥਾ ਦੇਸ਼ ਬਗੀਚਿਆਂ ਦੇ ਅੰਦਰ ਘਰਾਂ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋਏ ਦੇਸ਼ ਦੁਨੀਆਂ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ प्रकाश मान होके अज का यह पावन श्री मुखवाक शहीदां दे सरताज बारी के बोत कलगी जीवन दे उधारक शांति दे मुजस्मे साहिब श्री गुरु अर्जन देव सच्चे पातशाह जी दी पावन रसना द्वारा समुची लोकाई नूं बख्शिश कीता है। सतगुरु पातशाह जी ने अज दे इस पावन हुक्म दे अंदर दर्शाया है सेवा नंगा सेवक लाइया अपनी सेव संगी सेवक सतगुरां दे पास बेनती करके सेवा दी मांग करता है। महाराज कृपा करो मैनू सेवा करने की दात बख्शिश करो बल बख्शो ताकि मैं सेवा सतगुरु जी आप जी दी आप जी दे प्यारियां दी आपकी संगत की सेवा करता रहा अते सेवा दे नाल नाल महाराज मैं आप जी दे गुण भी गाता रहा ये मेरे ते कृपा करो। आओ प्यार सहत मन बिरतियां नूं एकाग्र करके जो सतगुरां ने हुक्म दी दात आपां नूं बख्शिश कीती है संगत जी प्यार सहत सांझी करिए जी।
सतनाम श्री वाहिगुरु साहिब जी तनासरी महला पंजवा।
तनासरी राग दे विच साहिब श्री गुरु अर्जन देव सच्चे पातशाह जी ये अज दा पावन हुक्म बख्शिश करदे ने। संगत जी तनासरी ਦੇ ਗਾਇਣ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ ਬਾਰਾਂ ਵਜੇ ਤੋਂ ਲੈ ਕੇ ਦੁਪਹਿਰ ਤਿੰਨ ਵਜੇ ਤੱਕ ਤਨਾਸਰੀ ਗਾਇਆ ਜਾਂਦਾ ਹੈ ਤੇ ਸਤਿਗੁਰੂ ਜੀ ਨੇ ਤਨਾਸਰੀ ਦੇ ਅੰਦਰ ਅੱਜ ਦੀ ਇਹ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ।
ਪਾਣੀ ਪੱਖਾ ਪੀਸੋ ਸੰਤ ਆਗਾ।
ਹਜ਼ੂਰ ਕਹਿੰਦੇ ਨੇ ਕਿ ਜਗਿਆਸੂ ਗੁਰੂ ਕਾ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਮਹਾਰਾਜ ਮੇਰੇ ਤੇ ਮਿਹਰ ਕਰ ਮੇਰੇ ਤੇ ਕਿਰਪਾ ਕਰ ਮਹਾਰਾਜ ਮੈਨੂੰ ਆਪਣੇ ਪਿਆਰੇ ਸੰਤਾਂ ਦੀ ਸੰਗਤ ਬਖਸ਼ਿਸ਼ ਕਰ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਮਾਨਾ ਮਨ ਮਨ ਤੋਲ ਧਨ ਸੇਈ ਨਾਨਕਾ ਪੂਰਨ ਸੋਈ ਸਰੂਪ। ਐਸੇ ਜਿਹੜੇ ਪੂਰਨ ਸੰਤ ਨੇ, ਪੂਰਨ ਸਾਧੂ ਨੇ, ਮਹਾਰਾਜ ਕਿਰਪਾ ਕਰੋ ਮੈਨੂੰ ਉਹਨਾਂ ਦੀ ਸੰਗਤ ਬਖਸ਼ਿਸ਼ ਕਰੋ ਤੇ ਮੈਂ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਜਲ ਢੋਣ ਦੀ ਸੇਵਾ ਕਰ ਸਕਾਂ। ਮਹਾਰਾਜ ਮੈਂ ਉਹਨਾਂ ਦੀ ਸੰਗਤ ਵਿੱਚ ਜਲ ਢੋਵਾਂ ਔਰ ਸੰਗਤ ਨੂੰ ਪੱਖਾ ਝੱਲਾਂ ਅਤੇ ਆਟਾ ਪੀ ਕੇ ਗੁਰੂ ਦੇ ਲੰਗਰਾਂ ਵਾਸਤੇ, ਗੁਰੂ ਕੀ ਦੇਗ ਵਾਸਤੇ ਮਹਾਰਾਜ ਮੈਂ ਇਹ ਸੇਵਾ ਕਰ ਸਕਾਂ, ਇਹ ਮੇਰੇ ਤੇ ਕਿਰਪਾ ਕਰੋ। ਪੁਰਾਣੇ ਸਮੇਂ ਸੰਗਤ ਜੀ ਜਦੋਂ ਆ ਪੀਪੀਆਂ ਆਦਿਕ ਦਾ ਪ੍ਰਬੰਧ ਨਹੀਂ ਸੀ ਹੁੰਦਾ, ਖੂਹਾਂ ਤੋਂ ਝੀਵਰ ਲੋਕ ਜਿਹੜੇ ਸਨ ਉਹ ਜਲ ਧੋਇਆ ਕਰਦੇ ਸਨ ਤੇ ਉਸ ਜਲ ਦੇ ਬਦਲੇ ਉਹਨਾਂ ਨੂੰ ਕੁਝ ਨਾ ਕੁਝ ਸਾਲ ਪਿੱਛੋਂ ਜਿਹੜੇ ਜਿਹੜੇ ਘਰਾਂ ਵਿੱਚ ਪਾਣੀ ਭਰਿਆ ਕਰਦੇ ਸੀ ਉਹ ਕੋਈ ਨਾ ਕੁਝ ਉਹਨਾਂ ਦੀ ਰੋਟੀ ਰੋਜੀ ਵਾਸਤੇ ਦਿਆ ਕਰਦੇ ਸਨ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਬਾਂਗਰ ਦੇ ਇਲਾਕੇ ਵਿੱਚ ਗਏ ਉੱਤੇ ਪਾਣੀ ਦੀ ਘਾਟ ਸੀ ਤੇ ਭਾਈ ਮੀਨਾ ਜੀ ਸੰਗਤ ਜੀ ਉਹ ਗੁਰੂ ਕੀ ਸੰਗਤ ਵਾਸਤੇ ਜਲ ਧੋਣ ਦੀ ਸੇਵਾ ਕਰਿਆ ਕਰਦੇ ਸਨ ਔਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੇਵਕ ਇਹ ਸੇਵਾ ਮੰਗਦਾ ਹੈ ਪਾਣੀ ਪੱਕਾ ਪੀਸੋ ਸੰਤ ਆਗੇ। ਮਹਾਰਾਜ ਮੈਂ ਤੇਰੇ ਸੰਤਾਂ ਦੇ ਅੱਗੇ ਪਾਣੀ ਧੋਗਾ, ਮਹਾਰਾਜ ਮੈਂ ਉਹਨਾਂ ਨੂੰ ਪੱਖਾ ਝੱਲਾਂ। ਅੱਜ ਕੱਲ੍ਹ ਤਾਂ ਸੰਗਤ ਜੀ ਇਹ ਬਿਜਲੀ ਸਾਰੀ ਸੇਵਾ ਲਿੱਤੀ ਜਾਂਦੀ ਹੈ ਪੱਖਾ ਝੱਲਣ ਦੀ, ਪੁਰਾਣੇ ਸਮੇਂ ਵੱਡੇ ਵੱਡੇ ਪੱਕੇ ਹੱਥਾਂ ਨਾਲ ਝੱਲੇ ਜਾਂਦੇ ਸੀ ਗੁਰੂ ਕੀ ਸੰਗਤ ਨੂੰ, ਜਿੱਥੇ ਵੀ ਦੀਵਾਨ ਸੱਜਦੇ ਸੀ ਨੂੰ ਤੇ ਗਰਮੀ ਦੇ ਮੌਸਮ ਵਿੱਚ ਗੁਰਮੁਖ ਪਿਆਰੇ ਆਪ ਉੱਠ ਕੇ ਆਪਣੇ ਹੱਥੀ ਪੱਖਾ ਝੱਲ ਕੇ ਸੰਗਤ ਦੀ ਸੇਵਾ ਕਰਿਆ ਕਰਦੇ ਸਨ ਔਰ ਪੁਰਾਤਨ ਸਮੇਂ ਹੀ ਛੋਟੀਆਂ ਛੋਟੀਆਂ ਚੱਕੀਆਂ ਹੁੰਦੀਆਂ ਸਨ, ਆਮ ਹੀ ਘਰਾਂ ਦੇ ਵਿੱਚ ਚੱਕੀ ਹੁੰਦੀ ਸੀ ਤੇ ਹਰੇਕ ਪਰਿਵਾਰ ਆਪਣੇ ਵਾਸਤੇ ਦਾਣੇ ਪੀਹ ਕੇ ਆਟਾ ਤਿਆਰ ਕਰਕੇ ਪ੍ਰਸ਼ਾਦਾ ਪਕਾ ਕੇ ਛਕਿਆ ਕਰਦੇ ਸਨ। ਉੱਥੇ ਗੁਰੂ ਕੇ ਲੰਗਰਾਂ ਵਾਸਤੇ ਵੀ ਸੰਗਤ ਜੀ ਇਹ ਛੋਟੀਆਂ ਚੱਕੀਆਂ ਜਿਹੜੀਆਂ ਹੱਥ ਨਾਲ ਗੇੜੀਆਂ ਜਾਂਦੀਆਂ ਸੀ ਔਰ ਇਹਨਾਂ ਚੱਕੀਆਂ ਦੇ ਨਾਲ ਆਟਾ ਪੀ ਕੇ ਗੁਰੂ ਦੀਆਂ ਸੰਗਤਾਂ ਵਾਸਤੇ ਲੰਗਰ ਤਿਆਰ ਕੀਤਾ ਜਾਂਦਾ ਸੀ। ਕਈ ਪਰਮੇਸ਼ਰ ਦੇ ਪਿਆਰੇ ਨਾਮ ਦੇ ਰਸਗੇ ਸੇਵਾ ਦੇ ਪੁੰਜ ਆਪਣੇ ਹੱਥੀ ਆਟਾ ਪੀ ਕੇ ਸਤਿਗੁਰੂ ਵਾਸਤੇ ਕੜਾ ਪ੍ਰਚਾਰ ਦੀ ਦੇਗ ਤਿਆਰ ਕਰਿਆ ਕਰਦੇ ਸਨ ਤੇ ਗੁਰੂ ਦੀ ਸੰਗਤ ਵਾਸਤੇ ਵੀ ਆਪ ਆਪਣੇ ਹੱਥੀ ਆਟਾ ਪੀਆ ਕਰਦੇ ਸਨ। ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਲਿਪੀ ਦਮਦਮ ਤਹਿਸਾਲ ਉਹਨਾਂ ਦੇ ਜੀਵਨ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਉਹ ਆਪ ਅੰਮ੍ਰਿਤ ਵੇਲੇ ਉੱਠ ਕੇ ਤੇ ਆਟਾ ਪੀ ਕੇ ਗੁਰੂ ਕੀ ਸੰਗਤ ਵਾਸਤੇ ਗੁਰੂ ਸਾਹਿਬ ਜੀ ਦੀ ਦੇਗ ਵਾਸਤੇ ਆਪ ਚੱਕੀ ਪੀ ਕੇ ਆਟਾ ਤਿਆਰ ਕਰਿਆ ਕਰਦੇ ਸਨ ਔਰ ਉਹਨਾਂ ਤੋਂ ਅੱਗੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਖ ਆਪ ਜੀ ਵੀ ਇਹ ਸੇਵਾ ਕਰਦੇ ਰਹੇ ਕਿਉਂਕਿ ਮੁਰਾਲੇ ਦੀ ਸੇਵਾ ਸੰਤ ਬਾਬਾ ਬਿਜਨ ਸਿੰਘ ਸਾਹਿਬ ਜੀ ਵੱਲੋਂ ਬਾਬਾ ਪ੍ਰੇਮ ਸਿੰਘ ਸਾਹਿਬ ਜੀ ਨੂੰ ਮਿਲੀ ਔਰ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਕਿਹਾ ਤੁਸੀਂ ਵਿਚਰ ਕੇ ਪ੍ਰਚਾਰ ਕਥਾ ਵਿਚਾਰਾ ਕਰਿਆ ਕਰੋ। ਸੰਗਤ ਜੀ ਇਹ ਪੁਰਾਤਨ ਸੇਵਾਵਾਂ ਨੇ ਪਾੜੀ ਤੋੜਾਂ ਪੱਕਾ ਚੱਲਣਾ ਆਟਾ ਪੀਣਾ ਇਹ ਪੁਰਾਤਨ ਸੇਵਾਵਾਂ ਨੇ। ਫਿਰ ਖਰਾਸ ਆ ਗਈ ਉਹ ਖਰਾਸ ਬਲਦਾਂ ਦੇ ਨਾਲ ਪਸ਼ੂਆਂ ਦੇ ਨਾਲ ਜੋੜੇ ਜਾਇਆ ਕਰਦੇ ਸੀ। ਪਸ਼ੂ ਜੋੜ ਕੇ ਤੇ ਸੰਗਤ ਜੀ ਫਿਰ ਆਟਾ ਪੀ ਕੇ ਲਿਆਉਣਾ। ਆਪਣੇ ਚੋਂ ਕਈਆਂ ਨੇ ਉਹ ਖਰਾਸ ਵੇਖੇ ਹੋਣਗੇ ਜਿਹੜੇ ਬਲਦਾਂ ਨਾਲ ਝੋਟਿਆਂ ਨਾਲ ਵਗਦੇ ਸੀਗੇ ਤੇ ਆਮ ਹੀ ਸਾਡੇ ਉਹ ਬਜ਼ੁਰਗ ਆਟਾ ਪੀ ਕੇ ਲਿਆਇਆ ਕਰਦੇ ਸਨ ਤੇ ਫਿਰ ਵਿਗਿਆਨ ਨੇ ਹੋਰ ਵੀ ਕਾਢ ਕੱਢੀ ਤੇ ਅੱਜ ਕੱਲ ਤੇ ਬਿਜਲੀ ਦੇ ਨਾਲ ਐਸੀਆਂ ਮਸ਼ੀਨਾਂ ਆ ਗਈਆਂ ਜਿਨ੍ਹਾਂ ਤੇ ਮਿੰਟੋ ਮਿੰਟੀ ਸੰਗਤ ਜੀ ਜਿੱਦਾਂ ਮਰਜ਼ੀ ਆਟਾ ਪੀਸ ਲਵੇ। ਸਤਿਗੁਰੂ ਪਾਤਸ਼ਾਹ ਜੀ ਇਹ ਪ੍ਰਾਪਤ ਸੇਵਾਵਾਂ ਦਾ ਜ਼ਿਕਰ ਕਰਦੇ ਨੇ ਕਿ ਜਗਿਆਸੂ ਗੁਰੂ ਕਾ ਸਿੱਖ ਇਹ ਬੇਨਤੀ ਕਰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਂ ਆਪ ਜੀ ਦੇ ਸੰਤਾਂ ਅੱਗੇ ਪਾਣੀ ਧੋਵਾਂ। ਮਹਾਰਾਜ ਮੈਂ ਉਹਨਾਂ ਸੰਤਾਂ ਨੂੰ ਆਈ ਹੋਈ ਸੰਗਤ ਨੂੰ ਪੱਖਾ ਚੱਲਾਂ ਅਤੇ ਮਹਾਰਾਜ ਸੰਗਤ ਵਾਸਤੇ ਆਟਾ ਪੀ ਕੇ ਲੰਗਰ ਤਿਆਰ ਕਰਾਂ।
ਗੁਣ ਗੋਬਿੰਦ ਜਸ ਗਾਈ।
ਪਰ ਹੇ ਵਾਹਿਗੁਰੂ ਜੀ ਸਤਿਗੁਰੂ ਜੀ ਇਸ ਸੇਵਾ ਦੇ ਨਾਲ ਨਾਲ ਮਹਾਰਾਜ ਮੇਰੇ ਤੇ ਕਿਰਪਾ ਕਰਿਓ ਮੈਂ ਪਰਮਾਤਮਾ ਦੇ ਜਸ ਰੂਪੀ ਗੁਣ ਵੀ ਗਾਉਂਦਾ ਰਹਾਂ ਜਿਵੇਂ ਕਾਰ ਸੇਵਾ ਵਾਲੇ ਮਹਾਂਪੁਰਖ ਸੰਗਤ ਜੀ ਮੁੱਖ ਤੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ ਔਰ ਸਿਰ ਦੇ ਉੱਤੇ ਉਹਨਾਂ ਦੇ ਟੋਕਰੀ ਹੁੰਦੀ ਹੈ ਨਾਲ ਸੇਵਾ ਵੀ ਕਰਦੇ ਨੇ ਟੋਕਰੀ ਵੀ ਢੋਲਦੇ ਨੇ ਅਤੇ ਨਾਲ ਨਾਲ ਮੁੱਖ ਤੋਂ ਸਤਨਾਮ ਵਾਹਿਗੁਰੂ ਦਾ ਜਾਪ ਵੀ ਕਰਦੇ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸੇਵਕ ਇਹ ਦਾਤ ਮੰਗਦਾ ਹੈ ਮਹਾਰਾਜ ਕਿਰਪਾ ਕਰੋ ਮੈਨੂੰ ਆਪਣੇ ਸੰਗਤਾਂ ਦਾ ਸੰਗ ਬਖਸ਼ੋ ਤੇ ਮੈਂ ਉਹਨਾਂ ਸੰਗਤਾਂ ਦੇ ਅੱਗੇ ਪਾਣੀ ਢੋਲ ਪੱਖਾ ਝੱਲਾਂ ਆਟਾ ਪੀਵਾਂ ਇਹ ਸੇਵਾਵਾਂ ਵੀ ਕਰਾਂ ਤੇ ਇਹਨਾਂ ਸੇਵਾਵਾਂ ਦੇ ਨਾਲ ਨਾਲ ਜੋ ਵਾਹਿਗੁਰੂ ਪਰਮੇਸ਼ਵਰ ਹੈ ਉਹਦਾ ਜਸ ਉਹਦੇ ਗੁਣ ਵੀ ਗਾਇਨ ਕਰਾਂ ਉਚਾਰਨ ਕਰਾਂ ਮਹਾਰਾਜ ਇਹ ਮੇਰੇ ਤੇ ਕਿਰਪਾ ਕਰੋ ਤੇ ਸੰਗਤ ਜੀ ਜਿਹੜੇ ਪੁਰਖ ਇਸ ਤਰ੍ਹਾਂ ਸੇਵਾ ਕਰਦੇ ਨੇ ਨਾਲ ਸਿਮਰਨ ਵੀ ਕਰਦੇ ਨੇ ਸੇਵਾ ਤੇ ਸਿਮਰਨ ਇਹ ਸਿੱਖ ਧਰਮ ਦੇ ਦੋ ਮੁੱਖ ਅੰਗ ਨੇ ਤੇ ਫਿਰ ਉਹਨਾਂ ਦੇ ਵਿੱਚ ਅਗਾਮੀ ਤਾਕਤ ਵੀ ਬਹੁਤ ਹੁੰਦੀ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਕਿਹਾ ਕਰਦੇ ਸੀ ਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਮੈਂ ਕਿਸੇ ਸਰਕਾਰ ਤੋਂ ਨਹੀਂ ਡਰਦਾ ਮੈਂ ਕਿਸੇ ਹਥਿਆਰ ਤੋਂ ਨਹੀਂ ਡਰਦਾ ਮੈਂ ਡਰਦਾ ਹਾਂ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਡਰਦਾ ਹਾਂ ਤੇ ਜੇ ਦੂਜਾ ਡਰ ਹੈ ਤੇ ਇਹ ਮੈਨੂੰ ਕਾਰ ਸੇਵਾ ਵਾਲੇ ਮਹਾਂਪੁਰਖਾਂ ਦਾ ਹੈ ਸੰਗਤ ਜੀ ਇਹਨਾਂ ਮਾਨ ਸਤਿਕਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦਾ ਕਰਿਆ ਕਰਦੇ ਸਨ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਮਹਾਰਾਜ ਇਹ ਮੇਰੇ ਤੇ ਕਿਰਪਾ ਕਰੋ ਜਿੱਥੇ ਮੈਂ ਹੱਥਾਂ ਦੇ ਨਾਲ ਇਹ ਸੇਵਾਵਾਂ ਕਰਾਂ ਉੱਥੇ ਰਸਨਾ ਕਰਕੇ ਆਪ ਜੀ ਦੇ ਗੁਣ ਆਪ ਜੀ ਦਾ ਜਸ ਵੀ ਗਾਉਂਦਾ ਰਹਾਂ
ਸਾਸ ਸਾਸ ਮਨ ਨਾਮ ਸੁਮਾਰਾ
ਮਹਾਰਾਜ ਕਿਰਪਾ ਕਰੋ ਸਾਸ ਦੇ ਨਾਲ ਮੈਂ ਆਪ ਜੀ ਦੇ ਨਾਮ ਨੂੰ ਸੰਭਾਲਾਂ
ਇਹੋ ਵਿਸਰਾਮ ਨਿਧ ਪਾਈ
ਮਹਾਰਾਜ ਇਹ ਜਿਹੜੀ ਵਿਸਰਾਮ ਦੀ ਨਿਧੀ ਹੈ ਨਾ ਟਿਕਾਓ ਦਾ ਖਜ਼ਾਨਾ ਆਪ ਜੀ ਦਾ ਨਾਮ ਇਹ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕਰੋ ਸੰਗਤ ਜੀ ਮਨ ਦਾ ਟਿਕਾਓ ਕੇਵਲ ਪਰਮੇਸ਼ਵਰ ਦੇ ਨਾਮ ਨਾਲ ਹੁੰਦਾ ਹੈ ਹੋਰ ਕਿਸੇ ਵਸਤੂ ਨਾਲ ਨਹੀਂ ਮਨ ਬਹੁਤ ਚੰਚਲ ਹੈ ਮਨ ਦੀ ਰਫਤਾਰ ਸੰਗਤ ਜੀ ਸਭ ਤੋਂ ਵੱਧ ਹੈ ਦੁਨੀਆਂ ਦੀਆਂ ਜਿੰਨੀਆਂ ਵੀ ਅਸਵਾਰੀਆਂ ਨੇ ਉਹਨਾਂ ਦੀ ਸ਼ਕੀਦ ਜਿਹੜੀ ਹੈ ਨਾ ਉਹ ਲਿਮਿਟ ਹੈ ਕੋਈ 100 ਕਿਲੋਮੀਟਰ ਚੱਲਦਾ ਹੈ ਕੋਈ 1000 ਕਿਲੋਮੀਟਰ ਚੱਲਦਾ ਹੈ ਪਰ ਮਨ ਜਿਹੜਾ ਨਾ ਜੀ ਇਹ ਤਾਂ 1000 ਕਿਲੋਮੀਟਰ ਅੱਖ ਦੇ ਝਮਕਣ ਦੇ ਸਮੇਂ ਵਿੱਚ ਹੀ ਕਰ ਲੈਂਦਾ ਹੈ ਏਡੀ ਵੱਡੀ ਸ਼ਕੀਦ ਹੈ ਜੀ ਤੇ ਫਿਰ ਸਤਿਗੁਰੂ ਜੀ ਨੇ ਕਿਹਾ ਹੈ ਦੁਨੀਆਂ ਦੇ ਅੰਦਰ ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਹਰੇਕ ਸਵਾਰੀ ਨੂੰ ਬਰੇਕ ਲੱਗੀ ਹੋਈ ਹੈ ਪਰ ਸੰਗਤ ਜੀ ਮਨ ਨੂੰ ਕੋਈ ਬਰੇਕ ਨਹੀਂ ਤੇ ਬਿਨਾਂ ਬਰੇਕੋਂ ਨਹੀਂ ਪਰ ਇਹਨੂੰ ਬਰੇਕ ਪਰਮੇਸ਼ਰ ਦੇ ਨਾਮ ਦੀ ਲਾਉਣੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਆਪਾਂ ਨਾਮ ਦੀ ਬਰੇਕ ਲਾਵਾਂਗੇ ਨਾ ਤੇ ਫਿਰ ਇਹ ਵਿਸਰਾਮ ਵਿੱਚ ਆਵੇਗਾ ਫਿਰ ਇਹ ਟਿਕਾਓ ਵਿੱਚ ਆਵੇਗਾ ਫਿਰ ਇਹ ਟਿਕ ਜਾਵੇਗਾ ਇਹ ਵਿਸਰਾਮ ਨਿਧ ਪਾਈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਵਾਸ ਸਵਾਸ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਕੇ ਇਹ ਗੁਰੂ ਟਿਕਾਓ ਦੀ ਨਿਧੀ ਹੈ, ਖਜ਼ਾਨਾ ਹੈ, ਇਹ ਅਸਾਂ ਪ੍ਰਾਪਤ ਕੀਤਾ।
ਤੁਮ ਕਰੋ ਦਇਆ ਮੇਰੇ ਸਾਈ।
ਸੰਗਤ ਜੀ, ਤੁਮ ਕਰੋ ਦਇਆ ਮੇਰੇ ਸਾਈ। ਸਾਈ ਦਾ ਅਰਥ ਹੈ ਮਾਲਕ। ਜੇ ਆਪਾਂ ਸਾਈ ਅਰਥ ਸਾਈ ਪਾਠ ਕਰਾਂਗੇ ਤੇ ਸਾਈ ਦਾ ਅਰਥ ਹੁੰਦਾ ਉਹ, ਇਹ ਖਿਆਲ ਰੱਖਣਾ ਪੈਂਦਾ ਪਾਠਾਂ ਦੇ ਵਾਸਤੇ। ਕਈ ਵਾਰ ਗੁਰਬਾਣੀ ਦੇ ਵਿੱਚ ਸ਼ਬਦ ਦੋ ਵਾਰੀ ਵੀ ਆਉਂਦਾ ਹੈ, ਇੱਕ ਇੱਕ ਪੰਕਤੀ ਦੇ ਵਿੱਚ। ਉੱਥੇ ਇੱਕ ਸਾਈ ਪਾਠ ਹੈ, ਇੱਕ ਸਾਈ ਪਾਠ ਹੈ। ਤੇ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਤੁਮ ਕਰੋ ਦਇਆ ਮੇਰੇ ਸਾਈ, ਹੇ ਮੇਰੇ ਮਾਲਕ, ਹੇ ਮੇਰੇ ਵਾਹਿਗੁਰੂ ਜੀ, ਆਪ ਮੇਰੇ ਤੇ ਇਹ ਦਇਆ ਦ੍ਰਿਸ਼ਟੀ ਕਰੋ, ਮੈਨੂੰ ਆਪਣੇ ਸੰਤਾਂ ਦੀ ਸੇਵਾ ਬਖਸ਼ਿਸ਼ ਕਰੋ।
ਆਸੀ ਮਾਤੂ ਦੀਜਾ ਮੇਰੇ ਠਾਕੁਰ।
ਹੇ ਮੇਰੇ ਮਾਲਕ ਜੀ, ਮੈਨੂੰ ਐਸੀ ਮੱਤ, ਐਸੀ ਬੁੱਧ, ਐਸੀ ਅਕਲ ਬਖਸ਼ਿਸ਼ ਕਰੋ।
ਸਦਾ ਸਦਾ ਤੂੰ ਦਤਿਆਈ।
ਮਹਾਰਾਜ, ਮੈਂ ਸਦਾ ਸਦਾ ਹਮੇਸ਼ਾ ਹਮੇਸ਼ਾ ਆਪ ਜੀ ਨੂੰ ਧਿਆਉਂਦਾ
ਰਹਾ,
ਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਗਏ।
ਤੁਮਰੇ ਕਿਰਪਾ ਤੇ ਮੋਹ ਮਾਨ ਛੂਟਾ।
ਮਹਾਰਾਜ, ਤੁਹਾਡੀ ਕਿਰਪਾ ਕਰਕੇ ਹੀ ਮੋਹ ਅਤੇ ਮਾਨ ਹੰਕਾਰ ਤੋਂ ਛੁਟਕਾਰਾ ਹੁੰਦਾ ਹੈ। ਜੇ ਤੁਹਾਡੀ ਕਿਰਪਾ ਨਾ ਹੋਵੇ ਤੇ ਬੰਦਾ ਮੋਹ ਦੇ ਵਿੱਚ ਹੀ ਫਸਿਆ ਰਹਿੰਦਾ ਹੈ। ਜਨਮ ਤੋਂ ਲੈ ਕੇ ਮਰਨ ਤੱਕ ਮੋਹ ਪਰਦਾ ਹੈ। ਸੰਗਤ ਜੀ, ਮੋਹ ਤੋਂ ਛੁੱਟਣਾ ਬੜਾ ਔਖਾ ਹੈ। ਜਿਹੜੇ ਪਰਿਵਾਰ ਨੂੰ ਛੱਡ ਕੇ ਇਕਾਂਤ ਵਾਸ ਹੋ ਜਾਂਦੇ ਨੇ, ਉਹ ਵੀ ਮੁੜ ਕੇ ਚੇਲੇ ਰੱਖ ਕੇ ਤੇ ਚੇਲਿਆਂ ਨਾਲ ਮੋਹ ਕਰਨ ਲੱਗ ਪੈਂਦੇ ਨੇ। ਮੋਹ ਤੋਂ ਛੁਟਕਾਰਾ ਪ੍ਰਾਪਤ ਕਰਨਾ ਬਹੁਤ ਔਖੀ ਗੱਲ ਹੈ, ਪਰ ਜੇ ਵਾਹਿਗੁਰੂ ਕਿਰਪਾ ਕਰੇ ਤਾਂ ਹੀ ਸੰਗਤ ਜੀ ਮੋਹ ਤੋਂ ਛੁਟਕਾਰਾ ਹੁੰਦਾ ਹੈ। ਇੱਕ ਰਾਜਾ ਨਿਰਮੋਹ ਹੋਇਆ ਹੈ, ਜਿਹੜਾ ਕਿਸੇ ਨਾਲ ਵੀ ਮੋਹ ਨਹੀਂ ਸੀ ਕਰਦਾ। ਤੇ ਸੰਗਤ ਜੀ, ਉਹਦੀ ਪਰਖ ਵੀ ਕੀਤੀ ਗਈ, ਉਹਦੇ ਬੱਚੇ ਦੇ ਵਸਤਰ ਖੂਨ ਨਾਲ ਭਿਉਂ ਕੇ ਉਹਨੂੰ ਵਕਾਏ ਗਏ ਵੀ ਤੇਰੇ ਪੁੱਤਰ ਨੂੰ ਮਿਰਗ ਰਾਜ ਨੇ ਖਾ ਲਿਆ ਹੈ। ਤੇਰੇ ਮਨ ਵਿੱਚ ਫਿਰ ਵੀ ਮੋਹ ਨਹੀਂ ਸੀ ਜਾਗਿਆ, ਤਾਂ ਕਿ ਵਾਹਿਗੁਰੂ ਦੀ ਰਜਾ ਹੈ, ਉਹਦੇ ਹੁਕਮ ਵਿੱਚ ਹੈ, ਤੁਸੀਂ ਚਿੰਤਾ ਨਾ ਕਰੋ। ਪਰ ਐਸਾ ਨਿਰਮੋਹ ਵਾਹਿਗੁਰੂ ਕਿਰਪਾ ਕਰੇ ਤਾਂ ਹੀ ਹੋਇਆ ਜਾ ਸਕਦਾ ਹੈ। ਸੰਗਤ ਜੀ, ਮੋਹ ਦਾ ਤਿਆਗ ਕਰਨਾ ਐਸਾ ਨਹੀਂ ਕਿ ਤੁਸੀਂ ਪਰਿਵਾਰ ਨੂੰ ਛੱਡ ਕੇ ਬਾਹਰ ਚਲੇ ਜਾਓ ਕਿ ਮੈਂ ਪਰਿਵਾਰ ਦੇ ਵਿੱਚੋਂ ਬਾਹਰ ਚਲੇ ਜਾਵਾਂਗਾ ਤੇ ਮੋਹ ਛੁੱਟ ਜਾਵੇਗਾ। ਨਹੀਂ, ਬਾਹਰ ਜਾ ਕੇ ਵੀ ਮੋਹ ਨਹੀਂ ਛੁੱਟਦਾ। ਇੱਕ ਲੜਕਾ ਆਪਣੇ ਘਰੋਂ ਗਿਆ ਤੇ ਸਾਧੂਆਂ ਨਾਲ ਮਿਲ ਗਿਆ। ਲੰਮਾ ਸਮਾਂ ਉਹਨੇ ਸਾਧੂਆਂ ਦੀ ਸੰਗਤ ਕੀਤੀ, ਫਿਰ ਉਹਨੂੰ ਇੱਕ ਦਿਨ ਘਰ ਦਾ ਮੋਹ ਜਾਗ ਪਿਆ ਵੀ ਮਨਾ, ਇੰਨਾ ਲੰਮਾ ਸਮਾਂ ਹੋ ਗਿਆ ਘਰੋਂ ਨਿਕਲਿਆ ਨੂੰ, ਤੇ ਚੱਲ ਇੱਕ ਵਾਰੀ ਘਰਦਿਆਂ ਨੂੰ ਬੋਲਾਈਏ। ਸੰਗਤ ਜੀ ਘਰ ਆਇਆ ਤੇ ਕੀ ਵੇਖਦਾ ਹੈ, ਮੇਰੇ ਭਰਾ ਜਿਹੜੇ ਮੇਰੇ ਤੋਂ ਛੋਟੇ ਸੀ ਉਹਨਾਂ ਦੇ ਵਿਆਹ ਹੋਏ ਹੋਏ ਨੇ ਤੇ ਉਹਨਾਂ ਦੇ ਬੱਚੇ ਖੇਡਦੇ ਫਿਰ ਪਏ ਨੇ, ਤੇ ਮਨ ਵਿੱਚ ਹੋਰ ਵੀ ਮੋਹ ਜਾਗ ਪਿਆ। ਕਹਿੰਦਾ ਜੇ ਮੈਂ ਵੀ ਘਰ ਰਹਿੰਦਾ, ਮੇਰਾ ਵੀ ਵਿਆਹ ਹੁੰਦਾ ਤੇ ਮੇਰੇ ਵੀ ਇਸ ਤਰ੍ਹਾਂ ਬੱਚੇ ਖੇਡਦੇ ਹੁੰਦੇ। ਇਹ ਅਜੇ ਮੋਹ ਦੀ ਅਵਸਥਾ ਵਿੱਚ ਸੀ। ਮਾਂ ਨੇ ਆਵਾਜ਼ ਮਾਰੀ, ਕਹਿਣ ਲੱਗੀ ਲੈ ਜਾ ਬਾਹਰ ਜਿਹੜੇ ਹਾਲੀ ਨੇ ਨਾ, ਉਹਨਾਂ ਦਾ ਪ੍ਰਚਾਦਾ ਲੈ ਜਾ। ਪ੍ਰਚਾਦਾ ਲੈ ਕੇ ਗਿਆ, ਜਿਹੜੇ ਬਾਹਰ ਕੰਮ ਕਰਦੇ ਸੀ ਭਰਾ ਜਾਂ ਹੋਰ ਬੰਦੇ, ਉਹਨਾਂ ਨੂੰ ਪ੍ਰਚਾਦਾ ਛਕਾਇਆ ਤੇ ਖੂਹ ਤੇ ਬਹੁਤ ਸੁੰਦਰ ਪਿੱਪਲ ਦੀ ਛਾਂ ਸੀ, ਬੜੀ ਠੰਡੀ, ਤੇ ਖੂਹ ਦੀ ਬਣ ਦੇ ਉੱਤੇ ਲੇਟ ਗਿਆ ਸਰਵਜ ਜੀ। ਹੁਣ ਮੋਹ ਦੇ ਵਿੱਚ ਆ ਕੇ ਸੁੱਤੇ ਪੈਰ ਨੂੰ ਸੁਪਨਾ ਆਇਆ ਤੇ ਸੁਪਨਾ ਦੇ ਵਿੱਚ ਉਹਦਾ ਵਿਆਹ ਹੋਇਆ ਤੇ ਵਿਆਹ ਤੋਂ ਬਾਅਦ ਸੁਪਨੇ ਦੇ ਵਿੱਚ ਹੀ ਉਹਦੇ ਘਰ ਬੱਚੇ ਨੇ ਜਨਮ ਲਿਆ ਤੇ ਸੁਪਨੇ ਦੇ ਵਿੱਚ ਹੀ ਉਹਦੀ ਘਰ ਦੀ ਉਹਨੂੰ ਕਹਿੰਦੀ ਹੈ ਪਤੀ ਦੇਵ ਜੀ ਆ ਥੋੜਾ ਜਿਹਾ ਪਾਸਾ ਵੱਟੋ ਤੇ ਬੱਚੇ ਨੂੰ ਆਪਣੇ ਨਾਲ ਪਾ ਲਵੋ। ਤੇ ਉਹਨੇ ਸੁਪਨੇ ਦੇ ਵਿੱਚ ਜਦੋਂ ਫਾਸਾ ਵੱਟਿਆ ਜੀ ਤੇ ਉਹ ਘੜੰਗ ਕਰਕੇ ਖੂਹ ਵਿੱਚ ਡਿੱਗ ਪਿਆ। ਲਾਗੇ ਜਿਹੜੇ ਉਹਦੇ ਭਰਾ ਜਾਂ ਹੋਰ ਬੰਦੇ ਕੰਮ ਕਰਦੇ ਸੀ ਉਹ ਭੱਜੇ ਆਏ, ਉਹਨਾਂ ਨੇ ਆਣ ਕੇ ਖੂਹ ਵਿੱਚੋਂ ਕੱਢਿਆ ਤੇ ਕੱਢਣ ਤੋਂ ਬਾਅਦ ਉਹਨਾਂ ਨੇ ਪੁੱਛਿਆ ਵੀ ਤੈਨੂੰ ਕੀ ਹੋਇਆ ਤੇ ਤੂੰ ਖੂਹ ਦੇ ਵਿੱਚ ਕਿਵੇਂ ਡਿੱਗ ਪਿਆ। ਕਹਿਣ ਲੱਗਾ ਵੀ ਮੋਹ ਨੇ ਸੁੱਟ ਦਿੱਤਾ ਹੈ, ਮੇਰੇ ਮਨ ਵਿੱਚ ਵੀ ਮੋਹ ਜਾਗਿਆ ਵੀ ਮੇਰਾ ਵੀ ਵਿਆਹ ਹੁੰਦਾ, ਮੇਰੇ ਘਰ ਵੀ ਬਾਲ ਬੱਚਾ ਹੁੰਦਾ। ਉਹ ਸੁਪਨੇ ਦੇ ਵਿੱਚ ਹੀ ਇਹ ਸਾਰਾ ਕੁਝ ਵਾਪਰ ਗਿਆ ਤੇ ਸੁਪਨੇ ਵਿੱਚ ਮੇਰੀ ਘਰਵਾਲੀ ਕਹਿਣ ਲੱਗੇ ਕਿ ਆ ਬੱਚੇ ਨੂੰ ਨਾਲ ਪਾਲੋ, ਪਾਸਾ ਵੱਟ ਕੇ ਮੈਂ ਪਾਸਾ ਵੱਟਿਆ ਤੇ ਖੂਹ ਡਿੱਗ ਪਿਆ ਤੇ ਜੇ ਕਿਤੇ ਮੈਂ ਪ੍ਰਤੱਖ ਵਿਆਹ ਕਰਾਇਆ ਹੁੰਦਾ ਤੇ ਫਿਰ ਪਤਾ ਨੀ ਜੇ ਕੀ ਹੁੰਦਾ ਮੇਰੇ ਨਾਲ। ਸੰਗਤ ਜੀ ਹਜ਼ੂਰ ਕਹਿੰਦੇ ਨੇ ਮੋਹ ਤੋਂ ਛੁੱਟਣਾ ਬਹੁਤ ਔਖਾ ਹੈ, ਪਰ ਵਾਹਿਗੁਰੂ ਕਿਰਪਾ ਕਰੇ ਤੇ ਉਹ ਜੀਵ ਪਰਿਵਾਰ ਵਿੱਚ ਰਹਿੰਦਿਆਂ ਵੀ ਮੋਹ ਤੋਂ ਨਿਰਮੋਹ ਰਹਿੰਦੇ ਰਹਿੰਦੇ ਪਰਿਵਾਰ ਵਿੱਚ ਨਹੀਂ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਪਰ ਪਾਣੀ ਉਹਨੂੰ ਡੋਬਦਾ ਨਹੀਂ, ਪਾਣੀ ਉਹਦੇ ਤੇ ਹਾਵੀ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਪਰਿਵਾਰ ਵਿੱਚ ਰਹਿੰਦਿਆਂ ਵੀ ਸੰਗਤ ਜੀ ਮੋਹ ਰੂਪੀ ਪਾਣੀ ਤੋਂ ਉੱਪਰ ਉੱਠੀ ਜਾਂਦੇ ਨੇ। ਜਿਵੇਂ ਜਿਵੇਂ ਪਰਿਵਾਰ ਮੋਹ ਕਰਦਾ ਹੈ ਨਾ, ਉਹ ਤਿਵੇਂ ਤਿਵੇਂ ਹੋਰ ਸਿਮਰਨ ਭਜਨ ਬਾਣੀ ਪੜ੍ਹਨ ਲੱਗ ਪੈਂਦੇ ਨੇ, ਉਹ ਹੋਰ ਉਸ ਮੋਹ ਤੋਂ ਉੱਪਰ ਉੱਠ ਜਾਂਦੇ ਨੇ। ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਤੁਮਰੀ ਕਿਰਪਾ ਤੇ ਮੋਹ ਮਾਨ ਛੂਟਾ, ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਇਹ ਮੋਹ ਅਤੇ ਮਾਨ ਜਿਸ ਮਾਨ ਨੇ ਵੱਡੇ ਵੱਡੇ ਮਣੀਆਂ ਨੂੰ ਖਾ ਲਿਆ ਸੀ, ਮਹਾਰਾਜ ਉਹਨਾਂ ਤੋਂ ਤੁਹਾਡੀ ਕਿਰਪਾ ਕਰਕੇ ਛੁਟਕਾਰਾ ਹੁੰਦਾ।
ਬਿਨ ਸਜਾਏ ਪਰਮਾਈ,
ਤੇ ਮਹਾਰਾਜ ਜੀ ਜਿਹੜੀ ਪਰਮਾਈ ਹੈ ਇਹ ਵੀ ਤੁਹਾਡੀ ਕਿਰਪਾ ਕਰਕੇ ਨਾਸ ਹੁੰਦੀ ਹੈ, ਨਿਵਿਰਤ ਹੁੰਦੀ ਹੈ। ਪਰਮਾਈ ਤੇ ਭਾਵ ਭਰਮਣ ਕਰਨਾ, ਜਿਹੜੀ ਸੋਚ ਜਿਹੜੀ ਮਤ ਇਸ ਜੀਵ ਨੂੰ ਪਰਮਾਈ ਫਿਰਦੀ ਹੈ ਪਰਮਾਈ ਫਿਰਦੀ ਹੈ। ਸੰਗਤ ਜੀ ਜਿਵੇਂ ਪਸ਼ੂ ਤੇ ਕਿਲੇ ਤੇ ਬੱਧਾ ਪਸ਼ੂ ਭਰਮਦਾ ਰਹਿੰਦਾ ਹੈ ਨਾ, ਇਸੇ ਤਰ੍ਹਾਂ ਇਹ ਜੀਵ ਵੀ ਭਰਮਣ ਕਰਦਾ ਰਹਿੰਦਾ ਹੈ। ਭਾਵੇਂ ਘਰ ਬੈਠਾ ਵੀ ਹੋਵੇ ਨਾ ਤਾਂ ਵੀ ਭਰਮਣ ਕਰਦਾ ਰਹਿੰਦਾ, ਇਹਦਾ ਮਨ ਜਿਹੜਾ ਨਾ ਉਹ ਭਰਮ ਦੇ ਵਿੱਚ ਪਿਆ ਹੋਇਆ ਭਟਕਦਾ ਰਹਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਮਹਾਰਾਜ ਇਹ ਜਿਹੜੀ ਭਰਮਾਈ ਹੈ ਨਾ ਭਰਮਾਉਣ ਵਾਲੀ, ਇਹ ਵੀ ਤੁਹਾਡੀ ਕਿਰਪਾ ਕਰਕੇ ਹੀ ਨਜ਼ਰ ਪੈਂਦੀ ਹੈ।
ਆਨੰਦ ਰੂਪ ਰਵੇ ਸਭ ਮਤੇ,
ਮਹਾਰਾਜ ਆਨੰਦ ਸਰੂਪ ਹੋ ਆਪ ਜੀ, ਸਾਰਿਆਂ ਦੇ ਵਿੱਚ ਰਮੇ ਹੋਏ
ਜਤ ਕਤ ਭੇਖੋ ਜਾਈ।
ਮਹਾਰਾਜ ਮੈਂ ਜਿੱਥੇ ਕਿਤੇ ਵੀ ਜਿਸ ਜਗ੍ਹਾ ਤੇ ਵੀ ਜਾ ਕੇ ਵੇਖਦਾ ਹਾਂ ਉੱਥੇ ਆਪ ਜੀ ਦਾ ਆਨੰਦ ਸਰੂਪ ਹੀ ਮੈਨੂੰ ਦਿਸਦਾ।
ਦਿਆਲ ਕਿਰਪਾਲ ਕਿਰਪਾ ਨਿਧ।
ਮਹਾਰਾਜ ਆਪ ਦਇਆ ਦੇ ਘਰ ਹੋ, ਆਪ ਕਿਰਪਾ ਦੇ ਆਲ ਘਰ ਹੋ ਜੀ।
ਪਤਿਤ ਪਾਵਨ ਗੋਸਾਈ।
ਆਪ ਕਿਰਪਾ ਦਇਆ ਦੀ ਨਿਧੀ, ਦਇਆ ਦੇ ਖਜ਼ਾਨੇ ਹੋ ਮਹਾਰਾਜ, ਤੇ ਆਪ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਮਾਲਕ।
ਕੋਟ ਸੁਖ ਆਨੰਦ ਰਾਜ ਪਾਏ।
ਸੱਚੇ ਪਾਤਸ਼ਾਹ ਜੀ ਮੈਂ ਕਰੋੜਾਂ ਰਾਜਾਂ ਦਾ ਸੁਖ ਅਤੇ ਆਨੰਦ ਪ੍ਰਾਪਤ ਕਰ ਲੈਂਦਾ।
ਮੁਖ ਤੇ ਨਿਮਖ ਬੁਲਾਈ।
ਜਦੋਂ ਆਪ ਆਪਣੇ ਪਵਿੱਤਰ ਮੁਕਾਰ ਦੇ ਮੁਖੋਂ ਨਿਮਕ ਮਾਤਰ ਵੀ ਮੈਨੂੰ ਆਵਾਜ਼ ਮਾਰਦੇ ਹੋ ਨਾ, ਮੈਨੂੰ ਬੁਲਾਉਂਦੇ ਤੇ ਮਹਾਰਾਜ ਮੈਨੂੰ ਉਦੋਂ ਇਵੇਂ ਪ੍ਰਤੀਤ ਹੁੰਦਾ ਹੈ ਕਿ ਮੈਨੂੰ ਹੁਣ ਕਰੋੜਾਂ ਰਾਜਾਂ ਦਾ ਸੁਖ ਤੇ ਆਨੰਦ ਪ੍ਰਾਪਤ ਹੋ ਗਿਆ।
ਜਾਪ ਤਾਪ ਭਗਤ ਸਾਹ ਪੂਰੀ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਉਹ ਜਾਪ ਜਪ ਕੀਤਾ ਹੋਇਆ, ਉਹ ਤਾਪ ਤਪ ਕੀਤਾ ਹੋਇਆ, ਸੇਵਾ ਕੀਤੀ ਹੋਈ ਅਤੇ ਉਹ ਭਗਤੀ ਕੀਤੀ ਹੋਈ ਪੂਰੀ ਪੂਰਨ।
ਜੋ ਪ੍ਰਭ ਕਾ ਮਨ ਭਾਈ।
ਜਿਹੜੀ ਪ੍ਰਭੂ ਦੇ ਮਨ ਨੂੰ ਭਾ ਗਈ, ਚੰਗੀ ਲੱਗੀ।
ਨਾਮ ਜਪਤ ਤ੍ਰਿਸ਼ਨਾ ਸਭ ਬੁੱਝੀ ਹਾ।
ਹਜ਼ੂਰ ਕਹਿੰਦੇ ਨਾਮ ਜਪ ਕੇ ਸਾਰੀ ਤ੍ਰਿਸ਼ਨਾ ਮਿਟ ਗਈ।
ਨਾਨਕ ਤ੍ਰਿਪਤ ਅਧਾਈ।
ਹਜ਼ੂਰ ਕਹਿੰਦੇ ਹੁਣ ਅਸੀਂ ਦੁਨਿਆਵੀ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਹਾਂ, ਦੁਨਿਆਵੀ ਪਦਾਰਥਾਂ ਦੀ ਕੋਈ ਇੱਛਾ ਨਹੀਂ ਰਹੀ। ਸੰਗਤ ਜੀ, ਜਿੰਨਾ ਚਿਰ ਇਹ ਤ੍ਰਿਸ਼ਨਾ ਨਹੀਂ ਮਿਟਦੀ ਉਹਨਾਂ ਚਿਰ ਬੰਦੇ ਦੇ ਅੰਦਰ ਤੁਰਨ ਫਿਰਦੇ ਹੀ ਰਹਿੰਦੇ ਨੇ ਕਿ ਆਹ ਵੀ ਚੀਜ਼ ਮਿਲ ਜਾਵੇ, ਆਹ ਵੀ ਚੀਜ਼ ਮਿਲ ਜਾਵੇ। ਪਰ ਜਦੋਂ ਵਾਹਿਗੁਰੂ ਕਿਰਪਾ ਕਰਦਾ ਨਾ, ਫਿਰ ਇਹ ਜੀਵ ਦੁਨਿਆਵੀ ਪਦਾਰਥਾਂ ਵੱਲੋਂ ਤ੍ਰਿਪਤ ਹੋ ਜਾਂਦਾ ਹੈ। ਫਿਰ ਪਰਲੋਕ ਦੇ ਪਦਾਰਥਾਂ ਦੀ ਵੀ ਕੋਈ ਇੱਛਾ ਨਹੀਂ ਰਹੀ, ਨਾਮ ਜਪਣ ਕਰਕੇ ਤ੍ਰਿਸ਼ਨਾ ਹੀ ਮਿਟ ਗਈ ਹੈ, ਦੁਨਿਆਵੀ ਪਦਾਰਥਾਂ ਦੀ ਵੀ ਅਤੇ ਪਰਲੋਕ ਦੇ ਪਦਾਰਥਾਂ ਦੀ ਵੀ। ਕਿਨੇ ਕਦੇ ਵੀ ਆਖਿਆ ਕਿ ਪਰਲੋਕ ਵਿੱਚ ਉੱਥੇ ਹੂੜਾਂ ਮਿਲਦੀਆਂ ਨੇ, ਉੱਥੇ ਕਈ ਤਰ੍ਹਾਂ ਦੀ ਸ਼ਰਾਬ ਮਿਲਦੀ ਹੈ, ਉੱਥੇ ਸੁੱਧ ਮਿਲਦੇ ਨੇ? ਨਹੀਂ, ਸਤਿਗੁਰੂ ਜੀ ਕਹਿੰਦੇ ਉਹ ਵੀ ਹੁਣ ਜਿਹੜੀ ਤ੍ਰਿਸ਼ਨਾ ਸੀ ਨਾ ਪਰਲੋਕ ਦੇ, ਉਹ ਵੀ ਮਿਟ ਗਈ ਹੈ ਕਿ ਅਸੀਂ ਅਗਾਈ ਰੱਜ ਗਏ ਹਾਂ, ਤ੍ਰਿਪਤ ਹੋ ਗਏ ਹਾਂ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀਆਂ ਬਾਤਾਂ ਬਖਸ਼ਿਸ਼ ਕੀਤੀਆਂ ਸਮਝੀ, ਜੋ ਆਰਾਮ ਕਲੀ ਦੱਕੜੀ ਵਿੱਚ ਇਹ ਅਹੰਕਾਰ ਨਾਮ ਦੀ ਬਾਣੀ ਦੀ ਲੜੀਵਾਰ ਪਤਾ ਚੱਲ ਰਹੀ ਹੈ। ਆਓ ਪਿਆਰ ਸਾਹਿਬ ਸਰਵਨ ਕਰੀਏ ਗੁਰੂ।
ਆਪਾ ਆਪ ਪ੍ਰਭੂ ਤਿਹ ਲੋਏ।
ਹਜ਼ੂਰ ਕਹਿੰਦੇ ਜੋ ਪਰਮੇਸ਼ੁਰ ਤਿੰਨਾਂ ਲੋਕਾਂ ਦੇ ਵਿੱਚ ਰਮਿਆ ਹੋਇਆ ਹੈ, ਸੁਰਗ ਨਿਰਤ ਅਤੇ ਪਿਆਲ, ਇਹਨਾਂ ਤਿੰਨਾਂ ਲੋਕਾਂ ਵਿੱਚੋਂ ਪਰਮੇਸ਼ੁਰ ਰਮਿਆ ਹੋਇਆ ਹੈ। ਇਹ ਸੰਗਿਆ ਜੀ ਜਾਪੇ ਪ੍ਰਭੂ, ਇਹ ਪ੍ਰਭੂ ਵਿਆੜਿਆ ਜਾਂਦਾ ਹੈ ਸਿਮਰਨ ਕਰਕੇ। ਜਦ ਉਹਦਾ ਨਾਮ ਜਪੀਏ, ਨਾਮ ਜਪਣ ਕਰਕੇ ਹੀ ਉਹਨੂੰ ਵਿਆੜਿਆ ਜਾਂਦਾ ਹੈ ਕਿ ਉਹ ਸਾਰੀ ਰਮਿਆ ਹੋਇਆ।
ਯੁਗ ਯੁਗ ਦਾਤਾ ਅਵਰ ਨਾ ਕੋਈ।
ਉਹ ਦੁੱਗਾ ਦੁੱਗਾਂ ਦੇ ਵਿੱਚ ਇੱਕੋ ਹੀ ਦਾਤਾ ਦੇਣ ਵਾਲਾ ਹੈ, ਉਹਦੇ ਤੋਂ ਬਗੈਰ ਹੋਰ ਕੋਈ ਦੂਜਾ ਹੈ ਹੀ ਨਹੀਂ।
ਜੋ ਭਾਵ ਤਿਉਂ ਰੱਖ ਰਾਖ।
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਪੰਡਿਤ ਨੂੰ ਇਹ ਗੱਲ ਕਹਿੰਦੇ ਨੇ। ਉਹ ਪੰਡਿਤ ਜਿਹੜਾ ਇਹ ਅਹੰਕਾਰ ਨਾਮੇ ਮੰਦਰ ਦੇ ਵਿੱਚ ਬੱਚਿਆਂ ਨੂੰ ਵਿਦਿਆ ਪੜਾ ਰਿਹਾ ਸੀ, ਕਈਆਂ ਨੇ ਉਹਦਾ ਨਾਮ ਗੋਪਾਲ ਵੀ ਰੱਖਿਆ ਦੱਸਿਆ ਹੈ, ਪਰ ਅਸਲ ਦੇ ਉੱਤੇ ਗੋਪਾਲ ਪੰਡਿਤ ਨਹੀਂ ਸੀ, ਉਹ ਦੱਖਣ ਦੇ ਵਿੱਚ ਸੀਗਾ ਸੰਗਤ ਜੀ। ਤੇ ਹਜ਼ੂਰੋਂ ਨੂੰ ਕਹਿੰਦੇ ਨੇ ਪੰਡਿਤ ਜੀ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕਰਿਆ ਕਰ ਜੇ ਭਾਵੇਂ ਤੋ ਰਾਤੇ ਰਾਤ ਹੇ ਰੱਖਿਆ ਕਰਨ ਵਾਲੇ ਵਾਹਿਗੁਰੂ ਜੀ ਜਿਵੇਂ ਆਪ ਜੀ ਨੂੰ ਭਾਵੇ ਇਵੇਂ ਆਪ ਸਾਡੀ ਰੱਖਿਆ ਕਰੋ
ਜਸ ਜਾਚਾਓ ਦੇਵੈ ਪਤ ਸਾਖ
ਹੇ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਆਪ ਜੀ ਦਾ ਜਸ ਆਪ ਜੀ ਦੀ ਵਡਿਆਈ ਆਪ ਜੀ ਦੀ ਉਪਮਾ ਜਾਚਣਾ ਕਰਦਾ ਨਾਰਾਇ ਦਾ ਮੰਗਦਾ ਹਾਂ ਆਪ ਕਿਰਪਾ ਕਰਕੇ ਮੈਨੂੰ ਆਪਣਾ ਜਸ ਦੇ ਦਿਓ ਅੱਗੇ ਆਵਾਜ਼ ਆਈ ਤੂੰ ਜਸ ਲੈ ਕੇ ਕੀ ਕਰੇਗਾ ਤੂੰ ਜਸ ਦੀ ਮੰਗ ਕਰਦਾ ਤੂੰ ਮਹਾਰਾਜ ਨੂੰ ਆਪਣਾ ਜਸ ਬਖਸ਼ ਵਡਿਆਈ ਕਰਨੀ ਬਖਸ਼ਿਸ਼ ਕਰੇ ਤੇ ਕੀ ਕਰੇਗਾ ਤੇ ਬੇਨਤੀ ਕੀਤੀ ਦੇਵਾ ਪਤ ਸਾਖ ਮਹਾਰਾਜਗੜ੍ਹ ਤੁਹਾਡਾ ਜਸ ਹੈ ਨਾ ਇਹ ਇਸ ਲੋਕ ਵਿੱਚ ਮੈਨੂੰ ਪਤ ਇੱਜ਼ਤ ਆਦਰੂ ਦੇਵੇਗਾ ਅਤੇ ਪਰਲੋਕ ਵਿੱਚ ਮੈਨੂੰ ਸਾਖ ਗਵਾਹੀ ਭਰੇਗਾ
ਜਾਗ ਤੂੰ ਜਾਗ ਰਹਾ ਤੁਲ ਭਾਵਾ
ਮਹਾਰਾਜ ਜਿਹੜੇ ਆਦਮੀ ਨੂੰ ਭਾ ਜਾਂਦੇ ਚੰਗੇ ਲੱਗਦੇ ਨੇ ਉਹ ਜਾਗਰਤ ਅਵਸਥਾ ਵਿੱਚ ਜਾਗਦੇ ਰਹਿੰਦੇ ਨੇ
ਜਾ ਤੂੰ ਮਿਲੇ ਤਾਂ ਤੁਜਾ ਸਮਾਵਾ
ਹੇ ਵਾਹਿਗੁਰੂ ਜੀ ਜਦੋਂ ਆਦ ਕਿਰਪਾ ਕਰਕੇ ਮੇਰਾ ਗੁਰੂ ਨਾਲ ਮਿਲਾਪ ਕਰਵਾ ਦੇਵੇ ਗੁਰੂ ਸਾਹਿਬ ਜੀ ਮੈਨੂੰ ਉਪਦੇਸ਼ ਬਖਸ਼ਿਸ਼ ਕਰਨਗੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਤੇ ਮੈਂ ਤੇਰੇ ਸਮਾਵਾਂ ਮੈਂ ਆਪ ਦੇ ਵਿੱਚ ਹੀ ਅਭੇਦ ਹੋ ਜਾਵਾਂਗਾ
ਜੈ ਜੈਕਾਰ ਜਪੋ ਜਗਦੀਸ਼
ਹੇ ਜਗਤ ਦੇ ਈਸ਼ਵਰ ਮਾਲਕ ਵਾਹਿਗੁਰੂ ਪਰਮੇਸ਼ਰ ਜੀ ਮੈਂ ਆਪ ਜੀ ਦਾ ਹੀ ਜਾਪ ਜਪਦਾ ਰਹਾਂ ਆਪ ਜੀ ਨੂੰ ਚੇਤੇ ਕਰਦਾ ਰਹਾਂ ਤੇ ਆਪ ਜੀ ਦੀ ਜੈ ਜੈਕਾਰ ਕਰਦਾ ਰਹਾਂ ਮੈਂ ਕਿਸੇ ਵੀ ਬੰਦੇ ਦੀ ਜੈ ਜੈਕਾਰ ਨਾ ਕਰਾਂ ਮਹਾਰਾਜ ਮੇਰੇ ਤੇ ਕਿਰਪਾ ਕਰਿਓ ਜਦੋਂ ਵੀ ਕਰਾਂ ਤੇ ਤੁਹਾਡੀ ਜੈ ਜੈਕਾਰ ਕਰਾਂ
ਗੁਰਮਤ ਮਿਲੀਆ ਬੀਸ ਇਕੀਸ
ਗੁਰੂ ਦੀ ਸਿੱਖਿਆ ਗੁਰੂ ਦੇ ਉਪਦੇਸ਼ ਦੁਆਰਾ ਬੀਸ ਵੀਹ ਦਸਵੇ ਅਕੀਸ ਜੋ ਇੱਕ ਵਾਹਿਗੁਰੂ ਪਰਮੇਸ਼ਰ ਉਹਦੇ ਨਾਲ ਮਿਲਿਆ ਜਾਂਦਾ
ਚੱਖ ਬੋਲਣ ਕਿਆ ਜਗ ਸਿਵਾਦ
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਚੱਖ ਬੋਲਣ ਕਿਆ ਜਗ ਸਿਵਾਦ ਸੰਗਿਆ ਜੀ ਚੱਖ ਦਾ ਅਰਥ ਹੈ ਚਖਾ ਮਾਰਦੀ ਜਾਂ ਚਖਾ ਤੋਂ ਭਾਵ ਹੈ ਕਿ ਬਹੁਤਾ ਬੋਲਣਾ ਜਿਵੇਂ ਹਜ਼ੂਰ ਨੇ ਕਿਹਾ ਨਾ ਬਹੁਤਾ ਬੋਲਣ ਚੱਖਣ ਹੋਏ ਚੱਖ ਦਾ ਅਰਥ ਹੈ ਵਿਅਰਥ ਬੋਲਣਾ ਬਗੈਰ ਕਿਸੇ ਅਰਥ ਤੋਂ ਬੋਲੀ ਜਾਣਾ ਤੈਨੂੰ ਕਹਿੰਦੇ ਨੇ ਝੱਖ ਮਾਰਨੀ ਕਈਆਂ ਦੀ ਆਦਤ ਹੁੰਦੀ ਨਾ ਕੋਈ ਕੰਮ ਧੰਦਾ ਨੀ ਤੇ ਉਹ ਆਵੇ ਬੋਲੀ ਜਾਣਗੀ ਜਿਵੇਂ ਇੱਕ ਬੰਦਾ ਯਾਤਰਾ ਤੇ ਗਿਆ ਉਹਨੇ ਆਪਦੇ ਪੱਲੇ ਚੌਲ ਬੱਧੇ ਸੀ ਜਿੱਥੇ ਜਾ ਕੇ ਉਹਨੂੰ ਰਾਤ ਪਈ ਉਸ ਘਰ ਵਿੱਚ ਉਹਨੇ ਇੱਕ ਬੀਬੀ ਨੂੰ ਕਿਹਾ ਭੈਣ ਆਹ ਮੈਨੂੰ ਚੌਲ ਰਿੰਨ ਦੇ ਬੀਬੀ ਨੇ ਚੌਲ ਰਿੰਨਣੇ ਭਰ ਦਿੱਤੇ ਤੇ ਸੰਗਿਆ ਜੀ ਉਹ ਵਿਅਰਥੀ ਬੋਲਣ ਲੱਗ ਪਿਆ ਕਹਿਣ ਲੱਗਾ ਆਹ ਤੁਹਾਡਾ ਬੂਹਾ ਬੜਾ ਛੋਟਾ ਹੈ ਤੇ ਜੇ ਤੁਹਾਡੀ ਆ ਮੱਝ ਮਰ ਜਾਵੇ ਤੇ ਆਹ ਨਿਕੇ ਜੀ ਬੂਹੇ ਵਿੱਚੋਂ ਕਿਵੇਂ ਕੱਢੋਗੇ ਤੇ ਬੀਬੀਆਂ ਦੀ ਵੀਰਾ ਮੂੰਹ ਸੰਭਾਲ ਕੇ ਬੋਲ ਤੇ ਚੌਲ ਰਨਾਉਣ ਵਾਸਤੇ ਆਇਆ ਕਿ ਸਾਡੀ ਮੱਝ ਮਾਰਨ ਵਾਸਤੇ ਆਇਆ ਪਰ ਇਹਨੂੰ ਆਦਤ ਪਈ ਸੀ ਬੋਲਣ ਦੀ ਇਹ ਬੋਲੀ ਗਿਆ ਹਾਰ ਕੇ ਬੀਬੀ ਨੇ ਕਿਹਾ ਵੀ ਝੋਲੀ ਕਰ ਜਦੋਂ ਉਹਨੇ ਝੋਲੀ ਕੀਤੀ ਤੇ ਬੀਬੀ ਨੇ ਅੱਧ ਰੁੱਧੇ ਚੌਲ ਜਿਹੜੇ ਸੀ ਉਹਨੂੰ ਝੋਲੀ ਵਿੱਚ ਪਾ ਦਿੱਤੇ ਤੇ ਸੰਗਿਆ ਜੀ ਉਹ ਚੌਲਾਂ ਦਾ ਜਿਹੜਾ ਪਾਣੀ ਸੀ ਨਾ ਉਹ ਝੋਲੀ ਦੇ ਵਿੱਚੋਂ ਤ੍ਰਿਪਕ ਕੇ ਤੇ ਉਹਦੇ ਪੈਰਾਂ ਤੇ ਡਿੱਗਾ ਤੇ ਕਹਿਣ ਲੱਗਾ ਬੀਬੀ ਆਹ ਮੇਰੇ ਪੈਰਾਂ ਤੇ ਕੀ ਡਿੱਗ ਰਿਹਾ ਤੇ ਬੀਬੀ ਕਹਿੰਦੀ ਤੇਰੀ ਜ਼ੁਬਾਨ ਦਾ ਰਸ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਬਹੁਤਾ ਬੋਲਣ ਚੱਖਣ ਹੋਏ ਬਹੁਤਾ ਬੋਲਣਾ बेअर्थ हुंदा है। संगत जी का बहुत बोलता है पर उहदे बोलन कोई पसंद नहीं करता। कोल बहुत घट बोलती है पर उहदा बोल हर एक नूं पसंद हुंदा है। परमेश्वर दे प्यारे महापुरख बहुत घट बोलदे बहुत घट बोलदे। जिहड़े नाम दे रचके सिमरन भजन जिहड़े होए ने ना ਇਹ ਬਹੁਤ ਆਦਮੀ ਬੋਲਦੇ ਬਹੁਤ ਘੱਟ ਬੋਲਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਚੱਕ ਬੋਲਣ ਕਿਆ ਜਗ ਸੇ ਬਾਦ। ਇਸ ਜਗਤ ਵਿੱਚ ਇਸ ਸੰਸਾਰ ਵਿੱਚ ਬਹੁਤਾ ਬੋਲਣਾ ਜਿਹੜਾ ਨਾ ਉਹ ਬੇਅਰਥ ਹੈ। ਕਿਆ ਜਗ ਸੇ ਬਾਦ ਤੇ ਜਗਤ ਨਾਲ ਸੰਸਾਰ ਨਾਲ ਝਗੜਾ ਕਿਆ ਕੀ ਕਰਨਾ ਹੈ। झगड़ा करन दा की फायदा है संसार विच संगत जी। झगड़े आलियां नूं कदे कोई फायदा होया? नुकसान ही हुंदा ना जिहड़े झगड़दे ने। ज्यादा थाने वाले लुट के गल हुंदे ने ते जां जिहड़े विच विचोले पै हुंदे ने उह कह जांदे ने। झगड़े वालियां नूं तां कुछ नहीं मिलदा जी। झगड़े वालियां दा तां सगों नुकसान हुंदा है। इस करके अभीर कहते संसार बहुता बोलना व्यर्थ है। जगत के झगड़ा करना एदा की फायदा कोई फायदा बहु।
झूर मरा देखा प्रमाद।
संगे जी प्रमाद के विद्वाना ने बहुत अर्थ किए। प्रमाद का अर्थ है हंकार। परमाद का अर्थ है नजा। परमाद का अर्थ है पागलपन। जिवें पागल बंदा अपने तौर पर बोली जाता है इस तरह हजूर कहते हैं चूर मरा देखा प्रमाद। जो बंदा हंकार विच अपने आप नूं तकदा हंकार दे नशे विच अपने आप नूं वेखदा ना ते उदों ओह घिर घिर के मरदा।
जन्म मूए नहीं जीवन आसा।
संगत जी जिहड़े जन्म तो लैके अंत तक आपे भाव ते मर गए जिन्हां ने मैं मेरी मार लई नहीं जीवन आसा ਉਹਨਾਂ ਨੂੰ ਸੰਸਾਰ ਵਿੱਚ ਜ਼ਿੰਦਗੀ ਜਿਉਣ ਦੀ ਆਸ ਨਹੀਂ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਚੇਤਨ ਬ੍ਰਹਮ ਦੀ ਪ੍ਰਾਪਤੀ ਹੋ ਗਈ ਸੰਗਤ ਜੀ ਫਿਰ ਉਹਨਾਂ ਨੂੰ ਜਨਮ ਤੇ ਮਰਨ ਦੀ ਕੋਈ ਆਸ ਨਹੀਂ। ਉਹ ਜਨਮ ਮਰਨ ਤੇ ਰਹਿ ਪੈ ਜਾਂਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਜਿਨ੍ਹਾਂ ਨੇ ਆਪਾ ਭਾਵ ਨੂੰ ਮਾਰ ਲਿਆ ਫਿਰ ਉਹ ਸੰਸਾਰ ਜੀਵਨ ਦੀ ਆਸ ਨਹੀਂ ਰੱਖਦੇ।
ਆਏ ਚਲੇ ਭਏ ਆਸ ਨਿਰਾਸਾ।
ਹਜ਼ੂਰ ਕਹਿੰਦੇ ਜੀਵ ਆਉਂਦਾ ਜਨਮ ਲੈ ਕੇ ਤੇ ਮਰ ਕੇ ਚਲੇ ਜਾਂਦਾ ਹੈ। ਜਦੋਂ ਆਉਂਦਾ ਨਾ ਜੀ ਇਹਦੇ ਬੜੀਆਂ ਆਸਾਂ ਹੁੰਦੀਆਂ ਨੇ ਇਹਦੇ ਮਨ ਵਿੱਚ। ਇਹਦੇ ਪਰਿਵਾਰ ਦੇ ਮਨ ਵਿੱਚ ਵੀ ਬੜੀਆਂ ਆਸਾਂ ਹੁੰਦੀਆਂ। ਮਾਤਾ ਪ੍ਰੀਤ ਕਰੇ ਪੁੱਤ ਕਾਏ ਮੀਨੇ ਪ੍ਰੀਤ ਭਈ ਜਲ ਨਹਾਏ। ਸੰਗਤ ਜੀ ਮਾਂ ਪ੍ਰੀਤ ਕਰਦੀ ਹੈ ਵੱਡਾ ਹੋਵੇ ਧਨ ਖਾੜ ਦੇ ਕਰ ਭੋਗ ਬਲਾਸਾ। ਇਹ ਵੱਡਾ ਹੋਵੇਗਾ ਤੇ ਕਮਾਈ ਕਰਕੇ ਲਿਆਇਆ ਕਰੇਗਾ। ਆਸ ਹੈ ਨਾ ਮਾਂ ਦੇ ਮਨ ਵਿੱਚ। ਤੇ ਸੰਗਤ ਜੀ ਜਿਵੇਂ ਜਿਵੇਂ ਬੰਦਾ ਵੱਡਾ ਹੋਈ ਜਾਂਦਾ ਨਾ ਫਿਰ ਕਹਿੰਦਾ ਮੈਂ ਪੜ੍ਹ ਕੇ ਨਾ ਅਫਸਰ ਲੱਗਾਂਗਾ ਫਿਰ ਮੈਂ ਕੋਠੀ ਵਧੀਆ ਬਣਾਵਾਂਗਾ ਫਿਰ ਚੰਗੀ ਕਾਰ ਖਰੀਦਾਂਗਾ। ਉਹ ਆਸਾਂ ਜਿਹੜੀਆਂ ਨੇ ਅੱਗੇ ਅੱਗੇ ਵੱਧਦੀਆਂ ਜਾਂਦੀਆਂ ਨੇ। ਆਸ ਕਹਿੰਦੇ ਲੰਮੀ ਉਡੀਕ ਨੂੰ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਏ ਚੱਲੇ ਭਏ ਆਸ ਨਿਰਾਸਾ। ਤੇ ਜਦੋਂ ਸੰਸਾਰ ਵਿੱਚ ਰਹਿੰਦਿਆਂ ਉਹਨਾਂ ਦੀਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ ਤੇ ਸੰਗਤ ਜੀ ਉਹ ਨਿਰਾਸ਼ ਹੋ ਕੇ ਤੁਰ ਜਾਂਦੇ ਨੇ।
ਝੁਰ ਝੁਰ ਝੱਖ ਮਾਟੀ ਰਲ ਜਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਝੱਕਾ ਮਾਰਦੇ ਨੇ ਉਹ ਝੁਰ ਝੁਰ ਕੇ ਹੀ ਮਰਦੇ ਨੇ। ਸੰਗਤ ਜੀ ਝੱਕਾ ਮਾਰਨ ਤੇ ਭਾਵ ਤੇ ਇਹਨੂੰ ਲੁੱਟ ਲਓ ਇਹਦੇ ਤੋਂ ਖੋਹ ਲਓ ਇਸ ਤਰ੍ਹਾਂ ਦੀਆਂ ਇਹ ਲੋਟਾਂ ਬਣਾਉਂਦੇ ਰਹਿੰਦੇ ਨੇ। ਧਨ ਬਹੁਤ ਸਾਰਾ ਇਕੱਠਾ ਕਰ ਲਿਆ ਫਿਰ ਝੋਰਾ ਲੱਗ ਗਿਆ ਤੇ ਕਿਤੇ ਮੰਨੇ ਟੈਕਸ ਵਾਲੇ ਨਾ ਆ ਜਾਣ ਕਿਤੇ ਉਹ ਨਾ ਕੁੰਡਾ ਗੜਕਾ ਦੇਣ ਉਹ ਨਾ ਕੱਢ ਕੇ ਲਿਆਏ ਟੈਕਸ ਉਹ ਫਿਰ ਇੱਥੇ ਝੁਰਦਾ ਰਹਿੰਦਾ ਹੈ ਉਹਨੂੰ ਝੋਰਾ ਲੱਗ ਜਾਂਦਾ ਤੇ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਝੁਰ ਝੁਰ ਝੱਖ ਝੁਰ ਝੁਰ ਮਾਟੀ ਰਲ ਜਾਏ ਫਿਰ ਉਹ ਮਿੱਟੀ ਵਿੱਚ ਰਲ ਜਾਂਦੇ ਨੇ।
ਕਾਲ ਨਾ ਚਾਂਪੈ ਹਰ ਗੁਣ ਗਾਏ।
ਜਿਹੜੇ ਹਰੀ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਵਾਹਿਗੁਰੂ ਦੀ ਉਪਮਾ ਕਰਦੇ ਨੇ ਸੰਗਤ ਜੀ ਕਾਲ ਉਹਨਾਂ ਨੂੰ ਦਬਾਉਂਦਾ ਨਹੀਂ ਕਾਲ ਉਹਨਾਂ ਤੇ ਹਾਵੀ ਨਹੀਂ ਹੁੰਦਾ ਸੰਗਤ ਜੀ ਕਾਲ ਉਹਨਾਂ ਨੂੰ ਚੰਪੇ ਤੀਰ ਨਹੀਂ ਮਾਰਦਾ।
ਪਾਈ ਨਵਨੇ ਦੂ ਹਰ ਕਾ ਨਾਏ।
ਵਾਹਿਗੁਰੂ ਪਰਮੇਸ਼ਰ ਦੇ ਨਾਮ ਦੁਆਰਾ ਨੌ ਨਿਧੀਆਂ ਦੀ ਪ੍ਰਾਪਤੀ ਕਰ ਲਈ ਹੈ। ਨਾਮ ਜਪ ਕੇ ਨੌ ਪ੍ਰਕਾਰ ਦੀ ਭਗਤੀ ਪ੍ਰਾਪਤ ਕਰ ਲਈ ਹੈ ਪ੍ਰੇਮਾ ਭਗਤੀ ਪ੍ਰਾਪਤ ਹੋਈ ਹੈ।
ਆਪੀ ਦੀਵਾ ਸਹਿਜ ਸੁਭਾਈ।
ਸੰਗਤ ਜੀ ਇਹ ਵਸਤੂਆਂ ਪਰਮੇਸ਼ਰ ਆਪ ਨੂੰ ਸੁੱਤੇ ਸਿੱਧ ਬਖਸ਼ਿਸ਼ ਕਰਦਾ ਹੈ ਜਿਹੜੇ ਉਹਦੇ ਨਾਮ ਨਾਲ ਜੁੜ ਜਾਂਦੇ ਜਿਹੜੇ ਬੱਚੇ ਆਗਿਆਕਾਰੀ ਹੁੰਦੇ ਨੇ ਉਹਨੂੰ ਸੰਗਤ ਜੀ ਮਾਤਾ ਪਿਤਾ ਫਿਰ ਉਹਨਾਂ ਦਾ ਆਪ ਫਿਕਰ ਕਰਦਾ ਹੈ। ਜਿਹੜੇ ਬੱਚੇ ਛੋਟੇ ਹੁੰਦਿਆਂ ਚੰਗੀ ਪੜ੍ਹਾਈ ਵੱਲੇ ਖਿਆਲ ਰੱਖਦੇ ਨੇ ਨਾ ਤੇ ਮਾਤਾ ਪਿਤਾ ਆਪ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਪੁਰਖ ਜਿਹੜੇ ਮਨੁੱਖ ਜਿਹੜੇ ਜੀਵ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਂਦੇ ਨੇ ਫਿਰ ਵਾਹਿਗੁਰੂ ਉਹਨਾਂ ਦੀਆਂ ਲੋੜਾਂ ਆਪ ਪੂਰੀਆਂ ਕਰਦਾ ਹੈ। ਉਹਨਾਂ ਨੂੰ ਨੌ ਨਿਧੀਆਂ ਬਖਸ਼ਿਸ਼ ਕਰ ਦਿੰਦਾ ਹੈ ਨੌ ਪ੍ਰਕਾਰ ਦੀ ਭਗਤੀ ਬਖਸ਼ਿਸ਼ ਕਰ ਦਿੰਦਾ ਹੈ। ਸਭ ਤੋਂ ਉੱਤਮ ਭਗਤੀ ਪ੍ਰੇਮਾ ਭਗਤੀ ਹੈ ਫਿਰ ਉਹ ਹਰ ਇੱਕ ਨਾਲ ਪ੍ਰੇਮ ਕਰਦੇ ਹੈ ਕਿ ਇਹ ਵਾਹਿਗੁਰੂ ਆਪ ਹੀ ਸੁੱਤੇ ਸਿੱਧ ਬਖਸ਼ਿਸ਼ਾਂ ਕਰਦਾ ਹੈ। ਇਹ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਚੱਲ ਰਹੀ ਆਰਾਮ ਕਲੀ ਲੱਕੜੀ ਵਿੱਚ ਉਹ ਅਹੰਕਾਰ ਦੀ ਕਥਾ ਦੀ ਪੰਜਵੀਂ ਤੇ ਛੱਬਵੀਂ ਪੌੜੀ ਵਿੱਚ ਸਤਿਗੁਰੂ ਜੀ ਨੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰੂ ਆਰਾਮਿਤ ਕਰਨ ਦਾਤਾ ਦੇਣ ਵਾਲਾ ਇੱਕ ਹੈ ਤੇ ਸੰਗਤ ਜੀ ਹਮੇਸ਼ਾ ਇੱਕ ਦੇ ਕੋਲੋਂ ਮੰਗਿਆ ਕਰੀਏ ਇੱਕ ਕੋਲੋਂ ਮੰਗਾਂਗੇ ਤੇ ਫਿਰ ਸਾਡੀ ਪੂਰੀ ਪਵੇਗੀ ਤੇ ਜੇ ਆਪਾਂ ਇੱਕ ਨੂੰ ਛੱਡ ਕੇ ਤੇ ਬਹੁਤਿਆਂ ਕੋਲੋਂ ਮੰਗਣ ਲੱਗ ਪਏ ਤੇ ਫਿਰ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੋਣਗੀਆਂ। ਸਤਿਗੁਰੂ ਜੀ ਦਾ ਕਿਤਾਬ ਕੋਟ ਸ਼ੁਕਰ ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਮਾਈ ਨਵ ਨਿਧ ਹਰ ਕਾ ਨਾਈ ਹਰ ਜੀਵਾ।